एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच हम मैले तुम उजल करते हम निर्गुण तू दाता हम मूरख तुम चतुर सियाणी तू सर्व कला का ज्ञाता माधव हम ऐसे तू ऐसा हम पापी तुम पाप खंडन निको ठाकुर दिशा तुम सब साजे साज निवाजे जियो पिंड दे प्राणा निर्गुणियारी गुण नहीं कोई तुम दान देहो मेहरबाना तुम करो भला हम भलो न जाने है तुम सदा सदा दयाला तुम सुखदाई पुरख विधाते तुम राखो हो अपने बाला तुम निधान अटल सुल्तान जी अजंत सब जाचे कहो नानक हम इह हवाला राख संतन के पाछे जीता समुंद सागर नीर भरिया तीते औगण हमारी दया कर हो किच मेहर उपाव हो डुबदे पत्थर तारे जियड़ा अग्न बराबर तपे पीतर वगै काती प्रणवत नानक हुकम पछाण सुख होवे दिन राती प्रणवत नानक हुकम पछाण सुख होवे दिन राती मूक उचरे शास्त्र खट पिंग गिरन चढ़ जाय अंध लखे बदरो सुने जो काल कृपा कराय सुकहु टल गुर सेविए एहनिस सहज सुभाय दर्शन परसिए गुरु के जन्म मरण दुख जाय होवे सिफत खसम दी नूर यर सोहों कुर सोहों चट्टी है तो धंडिठे सच्चे पात सा मल जन्म जन्म दी कट्टी है तो दंडिठे सच्चे पात सा मल जन्म जन्म दी कट्टी है सतनाम श्री वाहे गुरु साहिब जीओ वडहंस महला पहला दखनी सच सिरंदा सच्चा जानी है सचड़ा परवदगारो जिन आपी ने आप साजिया सचड़ा अलख अपारो सच सिरंदा सच्चा जानी है सचड़ा परवदगारो जिन आपी ने आप साजिया सचड़ा अलख अपारो दोए पोड़ जोड़ बिछोड़न गुर बिन घोर अंधारो सूरज चंद सिरजियन एहनिस चलत विचारो सचड़ा साहिब सच तू सचड़ा देह प्यारो रहाओ तुद सिरजी मेदनी एहनेस चलत विचारो तुध सिरजी मेदनी दुख सुख देवन हारो नारी पुरख सिरजिए बिख माया मोह प्यारो खाणी बाणी तेरिया देहे जिया आधारो कुदरत तखत रचाया सच नबेड़न हारो आवा गवन सिरजिया तू थिर करने हारो जम्मण मरना आए गया बद्धिक जियो बिकारो पूडड़े नाम विसारिया बूडड़े क्या तिस चारो गुण छोड़ बिख लद्देया अवगुण का वणजारो सदड़े आए तिना जानिया हुकम सच्चे करतारो नारी पुरख विछुन्या विछुड़िया मिलन हारो रूप न जाने सोहनी है हुकम बद्दी सिरकारो बालक बिरध न जाननी तोड़न हेत प्यारो रूप न जाने सोहनी है हुकम बद्दी सिरकारो बालक बिरध न जाननी तोड़न हेत प्यारो वाहे गुरु जी का खालसा वाहे गुरु जी की फतेह। साहिब आलम ज्ञान स्वरूप चवर छतर तखत दे मालिक जुग जुग अटल तन तन आद सतगुरु श्री गुरु ग्रंथ साहिब महाराज जियां दी अपार बख्शिश हो रही है। अमृत वेला सच नाऊं वडियाई विचार दे महावाका अनुसार शब्द दिया प्रेमी गुरसिख संगता ने अमृत वेले नूं संभाल दिया होया गुरु दरबार अंदर हाजरी भर के अमृतमयी बाणी दा नितनेम आसा जी की वार दा हर जस कीर्तन सरवण कीता है। सब ते उत्तम हर की कथा नाम सुनत दर्द दुख लथा इन्हां महावाका अनुसार तुरकी बाणी दी चल रही लड़ीवार कथा विचार सरवण करन लई सतगुरु पातशाह जियां दे सन्मुख संगत रूप विच हाजरी भर रहे हां। आद सतगुरु श्री गुरु गुरु नानक देव सच्चे पातशाह महाराज जीयां दी पावन पवित्र रसना तो वडहंस राग अंदर उचारण कीती होई ए अमृत बाणी जिसदा नाम है अलाणिया। इस अमृत बाणी नूं कथा दे रूप विच आपां सरवण करदे हां। इस पवित्र बाणी अंदर गुरु नानक साहिब जीआं ने पंज शब्द उचारण कीते ने, जिन्हां विचों क्रमशः दो शब्द आपां सरवण कर चुके हां। इस अमृत बाणी द्वारा गुरु नानक साहिब सच्चे पातशाह जीआं ने इस संसारिक जीवन दी असतता बारे ज्ञान और अज्ञान बारे बंधन और मुक्ति बारे कुछ अध्यात्मक विषयां दा विस्थार करदे होया सतगुरु दी शरण लैके उस वाहिगुरु परमात्मा दे नाम सिमरन दा शुभ उपदेश बख्शिया है। हजूर सच्चे पातशाह जी महाराज अज दे इस पावन पवित्र शब्द द्वारा जो परम कल्याणकारी सिख्या जो आत्मक ज्ञान आपां नूं बख्शदे ने गुरु चरणां च संगत रूप विच हाजरी भरदिआं होइआं अमृतमई बाणी दी विचार सरवण करके सत संगत दा लाहा प्राप्त करिए जी। सतनाम श्री वाहे गुरु साहिब जीओ वडहंस महला पहला दखनी वडहंस राग दा नाम है। वडहंस राग अंदर महला पहला पहले महले पहले पातशाह धन गुरु श्री गुरु नानक देव सच्चे पातशाह जीआं दी पावन रसना तो उचारण होया ए पावन शब्द। दखनी जिसकी दखनी चाल है और ये पावन शब्द आदि श्री गुरु ग्रंथ साहिब जीआं दी 580 अंग ते सुशोभित है। गुरु नानक साहिब महाराज सच्चे पातशाह जी इस पावन शब्द की आरंभता करते हुए फरमाते हैं सच सिरंदा सच्चा जानिए सचड़ा परवदगारो जो सिरंदा है सिरजनहार है पैदा करन वाला है सिरजना करन वाला है वो सच स्वरूप है। सच्चा जानी है कहंदे केवल उसनों ही सच्चा जानना है उस तो बिना कूड़ है रे कूड़ मन मूड़ लग नाम रूड़ साचे के बनायो ताते साचो सो सुहायो है। कहंदे उस सच्चे तो बिना सब पासे कूड़ है सब पासे झूठ है उसनों ही सच्चा जानना चाहिदा है। सचड़ा परवदगारो ते मालक वाहिगुरु आप भी सच स्वरूप है ਔਰ ਉਸਦਾ ਨਾਮ ਵੀ ਸੱਚਾ ਹੈ। ਫਿਰ ਕਹਿੰਦੇ ਉਹ ਪਰਵਦਗਾਰ ਹੈ। ਪਰਵਦਗਾਰ ਕਹਿੰਦੇ ਨੇ ਜੋ ਪਰਵਰਿਸ਼ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਜੋ ਸਭ ਹਰ ਸਮੇਂ ਜੀਵ ਦੀ ਰੱਖਿਆ ਕਰਦਾ ਹੈ, ਉਸਨੂੰ ਕਹਿੰਦੇ ਪਰਵਦਗਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਚੜਾ ਪਰਵਦਗਾਰ, ਉਹ ਜੋ ਪਾਲਣਾ ਕਰਨ ਵਾਲਾ ਮਾਲਕ ਵਾਹਿਗੁਰੂ ਹੈ, ਜੋ ਇੱਕ ਛੋਟੇ ਤੋਂ ਛੋਟੇ ਸੂਖਸ਼ਮ ਜੀਵ ਤੋਂ ਲੈ ਕੇ ਹਾਥੀ ਵਰਗੇ ਵੱਡੇ ਤੋਂ ਵੱਡੇ ਦੇਹਧਾਰੀ ਜੀਵਾਂ ਦੀ ਪਾਲਣਾ ਕਰਨ ਵਾਲਾ, ਸਮੂਹ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਉਹ ਸੱਚੜਾ ਸੱਚਾ ਹੈ। ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲੱਖ ਅਪਾਰੋ। ਉਹ ਮਾਲਕ ਐਸਾ ਹੈ ਜਿਸਨੇ ਆਪੀ ਨੇ ਆਪ ਆਪਣੇ ਆਪ ਤੋਂ ਆਪਣੇ ਆਪ ਨੂੰ ਸਾਜਿਆ ਹੈ, ਜਿਸਨੇ ਆਪਣੇ ਆਪੇ ਤੋਂ ਇਸ ਸ੍ਰਿਸ਼ਟੀ ਦੀ ਸਾਜਣਾ ਕੀਤੀ ਹੈ, ਆਪਣੇ ਵਿੱਚੋਂ ਹੀ ਇਹ ਸਾਰੀ ਸ੍ਰਿਸ਼ਟੀ ਨੂੰ, ਸਾਰੀ ਕਾਇਨਾਤ ਨੂੰ ਇਹ ਸਰੂਪ ਬਖਸ਼ਿਆ, ਇਹ ਵਜੂਦ ਦਿੱਤਾ ਹੈ। ਜਿਨ ਆਪੀ ਨੇ ਆਪ ਸਾਜਿਆ, ਆਪਣੇ ਹੁਕਮ ਦੁਆਰਾ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਨੂੰ ਸਾਜਿਆ ਹੈ, ਐਸਾ ਜੋ ਮਾਲਕ ਵਾਹਿਗੁਰੂ ਹੈ, ਕਹਿੰਦੇ ਸੱਚੜਾ ਅਲੱਖ ਅਪਾਰੋ। ਉਹ ਸੱਚੜਾ ਹੈ, ਸੱਚ ਸਰੂਪ ਹੈ, ਫਿਰ ਅਲੱਖ ਹੈ। ਅਲੱਖ ਕਹਿੰਦੇ ਜੋ ਲੱਖਿਆ ਨਾ ਜਾਏ, ਲੱਖ ਨਾਮ ਹੁੰਦਾ ਜਾਣਨਾ ਸਮਝਣਾ, ਅਲੱਖ ਹੁੰਦਾ ਜਿਸ ਨੂੰ ਜਾਣਿਆ ਨਾ ਜਾਏ, ਸਮਝਿਆ ਨਾ ਜਾਏ, ਜੋ ਸਾਡੀ ਸਮਝ ਤੋਂ ਬੁੱਧੀ ਤੋਂ ਪਰੇ ਹੋਵੇ, ਇਉਂ ਕਹਿੰਦੇ ਉਹ ਵਾਹਿਗੁਰੂ ਅਲੱਖ ਹੈ। ਅਪਾਰੋ ਪਾਰਾਵਾਰ ਤੋਂ ਵੀ ਪਰੇ ਹੈ, ਉਸਦਾ ਕੋਈ ਪਾਰਾਵਾਰ ਨਹੀਂ ਹੈ, ਉਸਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕੋਈ ਹੱਦ ਸੀਮਾ ਨਹੀਂ ਹੈ, ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਦੋਏ ਪੁੜ ਜੋੜ ਵਿਛੋੜੇ ਅੰਨ, ਗੁਰ ਬਿਨ ਘੋਰ ਅੰਧਾਰੋ। ਕਹਿੰਦੇ ਉਸਨੇ ਆਪਣੀ ਕਲਾ ਸ਼ਕਤੀ ਦੁਆਰਾ ਦੋਏ ਪੁੜ ਜੋੜ ਵਿਛੋੜਿਆ, ਦੋਹਾਂ ਪੁੜਾਂ ਨੂੰ ਜੋੜਿਆ ਤੇ ਫਿਰ ਵਿਛੋੜ ਦਿੱਤਾ, ਅਲੱਗ ਕਰ ਦਿੱਤਾ ਹੈ। ਜਿਸ ਤਰ੍ਹਾਂ ਚੱਕੀ ਦੇ ਦੋ ਪੁੜ ਹੁੰਦੇ ਨੇ, ਇਸ ਤਰ੍ਹਾਂ ਕਹਿੰਦੇ ਉਸ ਮਾਲਕ ਨੇ ਧਰਤੀ ਤੇ ਆਕਾਸ਼ ਦੇ ਦੋ ਪੁੜਾਂ ਨੂੰ ਜੋੜਿਆ ਤੇ ਵਿਛੋੜਿਆ ਹੈ। ਫਿਰ ਕਹਿੰਦੇ ਇਸ ਜੀਵਾਤਮਾ ਨੂੰ ਤੇ ਇਸ ਸਰੀਰ ਨੂੰ ਜੋੜ ਕੇ ਵਿਛੋੜਨ ਵਾਲਾ ਆਪ ਹੀ ਹੈ। ਇਹ ਵੀ ਦੋ ਪੁੜ ਹਨ, ਜਿਸ ਤਰ੍ਹਾਂ ਇਹ ਪੰਜ ਭੌਤਿਕ ਸਰੀਰ ਹੈ ਔਰ ਇਹਦੇ ਵਿੱਚ ਜੀਵਾਤਮਾ, ਇਹਨਾਂ ਦੋਹਾਂ ਨੂੰ ਜੋੜ ਕੇ ਫਿਰ ਵਿਛੋੜਨ ਵਾਲਾ ਵੀ ਆਪ ਹੈ। ਦੋਏ ਪੁੜ ਜੋੜ ਵਿਛੋੜੇ ਹਨ, ਐਸੀ ਸਮਰਥਾ ਦਾ ਜੋ ਮਾਲਕ ਹੈ, ਕਹਿੰਦੇ ਉਸਦੀ ਇਹ ਕਲਾ ਜਿਹੜੀ ਹੈ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਗੁਰ ਬਿਨ ਘੋਰ ਅੰਧਾਰੋ, ਇਹ ਜੋ ਸਮਝਾ ਰਹੇ ਨੇ ਕਿ ਉਹ ਵਾਹਿਗੁਰੂ ਅਲੱਖ ਹੈ, ਉਹ ਵਾਹਿਗੁਰੂ ਪਾਰਾਵਾਰ ਤੋਂ ਰਹਿਤ ਹੈ, ਉਹ ਗਿਆਨ ਕਰਮਿੰਦਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਸਰਵ ਸ਼ਕਤੀਮਾਨ ਹੈ, ਸ੍ਰਿਸ਼ਟੀ ਦਾ ਕਰਤਾ ਹੈ। ਇਹ ਜਿਹੜੀ ਵਿਚਾਰ ਹੈ, ਕਹਿੰਦੇ ਵੀ ਹਰ ਇੱਕ ਦੇ ਸਮਝ ਨਹੀਂ ਆਉਂਦੀ, ਇਹ ਵੀ ਗੁਰੂ ਦੀ ਸੰਗਤ ਵਿੱਚ ਆ ਕੇ ਗੁਰਬਾਣੀ ਦੇ ਗਿਆਨ ਦੁਆਰਾ ਹੀ ਸਮਝ ਆਉਂਦੀ ਹੈ। ਇਸ ਕਰਕੇ ਗੁਰੂ ਤੋਂ ਬਿਨਾਂ ਕਹਿੰਦੇ ਘੋਰ ਅੰਧਾਰ ਹੈ। ਜਿਵੇਂ ਭੱਟ ਜਨਾਂ ਨੇ ਬੇਨਤੀ ਕੀਤੀ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, गुरु बिन सुरत ना सिद्ध, गुरु बिन मुक्त ना पावे। गुरु तो बिना घोर अंधार भाव घुप हनेरा बनिया रहिंदा है। अविद्या दा, राग दा, द्वैष दा, असीमता दा, अभिनिवेश दा, ए अज्ञानता दा हनेरा है। ए घोर अंधार है। राग द्वैष अविद्या असीमता आदि। तो इसलिए कहते ने कि भावे बाहर बहुत चंदन हो जाए पर गुरु तो बिना अंदर हनेरा ही रहिंदा है। जिवें बाबा फरीद साहब जी के बचन ने, बाहर दिसे चानना दिल अंधेहारी रात। बाहर बड़ा चानण है, बड़ा प्रकाश है, पर अंदर हनेरा ही है अज्ञानता विद्या का। इसलिए आसा जी की वार अंदर आप हर रोज पढ़ते सुनते हाँ। सतगुरु पातशाह जिया का अमृत बचन है, जे सौ चंदा उग वह सूरज चढ़े हजार। सैकड़े चंद्रमे आकाश विच चढ़ जान और हजारा ही सूरजा का प्रकाश हो जाए इको बारी। एक सूरज की किन्नी रोशनी है। तो इस धरती ते जे हजारा सूरज हो जान किन्नी रोशनी होगी। पर कहिंदे जिहड़ा अंदर दा हनेरा हुंदा है ये गुरु तो बिना दूर नहीं हुंदा। इसलिए कि है जे सौ चंदा उग वह सूरज चढ़े हजार, एते चानण हुंदे आं गुर बिन घोर अंधार। इन्ना चानण हुंदे आं होया भी इन्ना प्रकाश इन्नी रोशनी, फिर भी कहिंदे जी गुरु का ज्ञान नहीं है, गुरु की सिक्ख्या साढ़े जीवन विच नहीं है। समझ लो घोर अंधार विच ही हाँ, कुप हनेरे च हाँ। बाहर बेशक रोशनी है, प्रकाश है, पर आत्मक तौर ते अध्यात्मक मार्ग ते हनेरा ही है। रस्ते दे विच कुप हनेरा, घोर अंधारो। इसलिए कहिंदे गुरु की शरण विच आके गुरु दे शब्द की कमाई करके इस अंतर दे अज्ञानता दे हनेरे नूं दूर करना है। तो सतगुरु सच्चे पातशाह जी बख्शिश करदे ने, ओ मालक वाहिगुरु ऐसा है जिसने सूरज चंद सिरजन एहनेस चलत विचारो। कहिंदे उसने सूरजां दी रचना कीती है, चंद्रमियां दी रचना कीती है, ये सारी सिरजना नूं उसने सिरजिया। और फिर कहिंदे एहनेस चलत विचारो। एहनेस एह नाम दिन, निस नाम रात। एहनेस दिन रात, चलत विचारो, चलत नाम कौतक। कहिंदे ओ सूरज चंद्रमा धरती आकाश तारे पहाड़ समुंदर सारी प्रकृति नूं सारी रचना नूं रच के फिर इस दे कौतकां नूं आप ही देख रहा है। इसलिए बार बार बाणी च सावधान कीता है कि हे बंदे कोई पाप करदे आ, कोई ठगी मारदे आ, कोई माड़ा काम करदे आ, ये ना समझ कि मैनूं केड़ा कोई देख रहा है। कहिंदे ओ अहनिस चलत विचारो, दिन रात तेरे जीवन नूं, दिन रात तेरे कर्मां नूं देख रहा है। प्रकृति दी रचना रच के इस नूं दिन रात विचार रहा है। ऐसी समर्था दा मालक वाहिगुरु समर्था वाला है, ऐसी समर्था दा मालक है। सचड़ा साहिब सच तू सचड़ा देहे प्यारो रहाओ। रहाओ दा अर्थ है विश्राम, रुकना। इत्थे इन्हां पंक्तियां विच रहाओ वाला बंद उचारण करके इन्हां पंक्तियां दी विशेष विचार करन दा हुक्म दिंदियां बख्शिश करदे ने। बेनती पूर्वक वचन कह रहे ने, सचड़ा साहिब सच तू, ऐ मेरे मालक वाहिगुरु तू सचड़ा सच्चा है ते साहिब है। फारसी च साहिब कहंदे मालक। सचड़ा साहिब सच तू, तू सच्चा मालक है ते सच स्वरूप है। सचड़ा देह प्यारो, जिस दे उपर प्रसन्न हो जाए उसनु अपना सच्चा प्यार बख्शदा है। जिहड़ा संसार दा प्यार है, शरीरां दा प्यार है, पदार्थां दा प्यार है, नाशवान है। समा आउण ते इक दा विछोड़ा हो जांदा है। जिस शरीर नाल, जिस पदार्थ नाल साडा प्यार है, कई बारी वह पदार्थ साडे सामने खत्म हो जाता है, विछड़ जाता, चले जाता है। कई बारी वह पदार्थ तो होंदा है, उस पदार्थ नू प्यार करन वाला संसार तो चले जाता है। एक दा विछोड़ा अवश्य है, इस संसार दा झूठा प्यार है। इसलिए कहंदे ही मेरे मालिक वाहिगुरु तू आप ही बख्शिंद है, कृपा करके अपने सेवक नू अपने नाम दा, बाणी दा, बंदगी दा सच्चा प्रेम सच्चा प्यार बख्शन वाला है। तुद सिरजी मेदनी दुख सुख देवन हारो। फिर तू ऐसा समर्थ है, आप ही इस मेदनी नू तू सिरजिया है। मेदनी नाम है धरती का। कहंदे इस धरती की रचना भी आप कीती है। फिर इस धरती ते किन्ने जीव जंतु किन्ने तरह की रचना रची है। कई तरह की रचना सूक्ष्म है, कई तरह की रचना स्थूल है, कई तरह की जो रचना है वो जड़ है, कई चेतन है, कई थावर है, कई जंगम है। ये अनंत तरंगी रचना नू तू रचिया है। रंगी रंगी भांति कर कर जिनसी माया जिनो पाई। सो इस रचना नू रच के फिर कहंदे दुख सुख देवन हारो। जीवां नू उन्हां दे कर्मां मुताबक दुख अते सुख देण वाला भी आप है। इस मनुख की भुल है जां अज्ञानता है कि दूसरे ते दोष लाउंदा कि तू मैनू दुख दिता है। फिर रब की जगह किसी होर की मन्नत मनदा कि तू मैनू सुख दिता है, मेरे वास्ते तू ही रब है, होर किसी रब की लोड़ नहीं है। सो ये अज्ञानता है, इस मनुख का वड्डा भुलेखा है। तो असलीयत नूं इत्थे प्रगट करदे आ, हजूर फरमाउंदे ने ही मेरे मालिक वाहिगुरु तू आप ही इस मेदनी नूं धरती नूं पैदा करन वाला है, आप ही इस उपर जीवां नूं रचन वाला है और जीवां नूं सुख अते दुख देण वाला भी तू आप ही है। नारी पुरख सिरजै बिख माया मोह प्यारो। फिर अपनी इस रचना दे विच तू कुछ जीवां नू जो नर बनाया है, कुछ जीवां नू मादा बना दिता, ये भी तेरी रचना तेरा खेल है। कईयां नू नारी इस्त्रियां ते कईयां नू पुरख बनाया है। नारी पुरख सिरजे है, ये सिरजना कीती है। फिर कहंदे बिख माया। बिख नाम हुंदा है सात संगत जी, विश तो बनिया। बिख विश मैना जहर। कहंदे माया रूपी जिहड़ी जहर है ये भी तू आप ही ला दित्ती है। बिख माया ਇਹ ਜਿਹੜੀ ਮਾਇਆ ਹੈ, ਪਦਾਰਥਾਂ ਦਾ ਮੋਹ ਹੈ, ਇਹ ਜ਼ਹਿਰ ਦੀ ਨਿਆਈ ਵੀ ਜੀਵਾਂ ਨੂੰ ਆਪ ਹੀ ਲਾਇਆ ਹੋਇਆ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਵਿਲਾੜ। ਸੋ ਇਸ ਤਰ੍ਹਾਂ ਮੋਹ ਪਿਆਰੋ, ਕਹਿੰਦੇ ਮੋਹ ਪਿਆਰੋ ਜੋ ਪਦਾਰਥਾਂ ਦਾ ਮੋਹ ਹੈ, ਇਹਨਾਂ ਦਾ ਮੋਹ ਵੀ ਪਦਾਰਥਾਂ ਦਾ ਪਿਆਰ ਵੀ, ਇਹ ਵੀ ਤੂੰ ਆਪ ਲਾਉਣ ਵਾਲਾ ਹੈ। ਭਾਵ ਕਿ ਕਿਸੇ ਵੀ ਜੀਵ ਦੇ ਆਪਣੇ ਵੱਸ ਨਹੀਂ ਹੈ, ਸੁੱਖ ਦੁੱਖ ਦੇਣ ਵਾਲਾ ਵੀ ਆਪ, ਸਰੀਰਾਂ ਦੀ ਰਚਨਾ ਕਰਨ ਵਾਲਾ ਵੀ ਆਪ, ਸਰੀਰਾਂ ਦਾ ਅੰਤ ਕਰਨ ਵਾਲਾ ਵੀ ਆਪ, ਔਰ ਇਸ ਮਨੁੱਖੀ ਮਨ ਅੰਦਰ ਅਨੇਕਾਂ ਤਰ੍ਹਾਂ ਦੇ ਖਿਆਲ ਪੈਦਾ ਕਰਨ ਵਾਲਾ ਵੀ ਆਪ, ਇਹ ਸਾਰੀ ਤੇਰੀ ਰਚਨਾ, ਤੇਰੀ ਬਖਸ਼ਿਸ਼ ਹੈ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਖਾਣੀ ਬਾਣੀ ਤੇਰੀ ਆ, ਦੇਹ ਜੀਆ ਆਧਾਰੋ। ਖਾਣੀ ਤੇ ਬਾਣੀ ਚਾਰ ਤਰ੍ਹਾਂ ਦੀਆਂ ਸਾਧ ਸੰਗਤ ਜੀ ਵਿਦਵਾਨ ਮਹਾਂਪੁਰਖਾਂ ਨੇ ਬਾਣੀਆਂ ਮੰਨੀਆਂ ਹਨ, ਚਾਰ ਪ੍ਰਕਾਰ ਦੀਆਂ ਬਾਣੀਆਂ, ਪਰਾ ਬਾਣੀ, ਮਧਮਾ ਬਾਣੀ, ਬੈਖਰੀ ਬਾਣੀ ਤੇ ਪਰਸ਼ਯੰਤੀ ਬਾਣੀ। ਪਰਾ ਪਸੰਤੀ, ਮਧਮਾ ਤੇ ਬੈਖਰੀ, ਚਾਰ ਤਰ੍ਹਾਂ ਦੀ ਬਾਣੀ ਹੁੰਦੀ ਹੈ। ਇੱਕ ਸਾਡੀ ਨਾਭੀ ਅੰਦਰ ਹੈ, ਇੱਕ ਅੰਤਸ਼ਕਰਨ ਅੰਦਰ ਹੈ, ਇੱਕ ਕੰਠ ਅੰਦਰ ਹੈ, ਇੱਕ ਜ਼ੁਬਾਨ ਤੇ ਹੈ, ਉਹ ਬਾਣੀਆਂ ਦਾ ਭੇਦ ਹੈ। ਇਸੇ ਤਰ੍ਹਾਂ ਚਾਰ ਖਾਣੀਆਂ ਨੇ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਚੌਪੀ ਸਾਹਿਬ ਦੇ ਅੰਦਰ ਵੀ ਬਿਆਨ ਕੀਤਾ ਹੈ, ਅੰਡਜ ਜੀਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ। ਖਾਨ ਦਾ ਅਰਥ ਹੈ ਖਾਣੀਆਂ, ਇੱਕ ਖਾਣੀ ਹੈ ਅੰਡਜ, ਇੱਕ ਹੈ ਜੇਰਜ, ਇੱਕ ਹੈ ਸੇਦਜ ਤੇ ਉਤਭੁਜ। ਇਹ ਮੁੱਖ ਚਾਰ ਸਰੋਤ ਨੇ ਜਿਨ੍ਹਾਂ ਦੁਆਰਾ ਸੰਸਾਰ ਵਿੱਚ ਜੀਵਾਂ ਦੀ ਰਚਨਾ ਹੁੰਦੀ ਹੈ। ਚਾਰ ਮੁੱਖ ਸਰੋਤ ਨੇ, ਬਾਕੀ ਸਭ ਪੈਦਾਇਸ਼ ਦੇ ਜਿਹੜੇ ਮਾਰਗ ਨੇ, ਰਸਤੇ ਨੇ, ਪੈਦਾਇਸ਼ ਦੀ ਰਚਨਾ ਹੈ, ਵਿਧੀ ਹੈ, ਇਹਨਾਂ ਦੀ ਅੰਤਰਗਤ ਹੀ ਚੱਲਦੀ ਹੈ। ਅੰਡਜ ਖਾਣੀ ਉਹ ਹੈ ਜਿਹੜੇ ਜੀਵ ਅੰਡਿਆਂ ਤੋਂ ਪੈਦਾ ਹੁੰਦੇ, ਜਿਸ ਤਰ੍ਹਾਂ ਪੰਛੀ ਅੰਡੇ ਦਿੰਦੇ ਨੇ, ਉਹਨਾਂ ਅੰਡਿਆਂ ਦੁਆਰਾ ਜਿਹੜੇ ਜੀਵ ਪੈਦਾ ਹੁੰਦੇ ਨੇ, ਇਹ ਅੰਡਜ ਇੱਕ ਖਾਣੀ ਹੈ। ਉਸ ਪਰਮਾਤਮਾ ਦੀ ਇਸ ਖਾਣੀ ਦੁਆਰਾ ਵਾਹਿਗੁਰੂ ਰਚਨਾ ਰਚਦਾ ਹੈ। ਦੂਸਰੀ ਹੈ ਜੀਰਜ, ਜਿਹੜੇ ਜੀਵ ਜੇਰ ਦੁਆਰਾ ਪੈਦਾ ਹੁੰਦੇ ਨੇ, ਉਹਨਾਂ ਨੂੰ ਜੇਰਜ, ਜਿਵੇਂ ਪਸ਼ੂ ਹੈ ਜਾਂ ਮਨੁੱਖ ਹੈ, ਇਹ ਮਨੁੱਖੀ ਸਰੀਰ ਵੀ ਜੇਰਜ ਖਾਣੀ ਦਾ ਜੀਵ ਹੈ। ਤੀਸਰਾ ਹੈ ਸੇਤਜ, ਸਵੇਤ ਨਾਮ ਹੁੰਦਾ ਹੈ ਪਸੀਨੇ ਦਾ, ਸਵੇਤਜ। ਤੋ ਕੁਝ ਜੀਵ ਜਿਹੜੇ ਨੇ ਉਹ ਪਸੀਨੇ ਤੋਂ ਪੈਦਾ ਹੁੰਦੇ ਨੇ, ਜਿਸ ਤਰ੍ਹਾਂ ਜੂਆਂ ਆਦਿਕ ਨੇ ਜਾਂ ਹੋਰ ਬਹੁਤ ਸਾਰੇ ਜੀਵ ਨੇ, ਸੂਕਸ਼ਮ ਕੀਟਾਣੂ, ਉਹ ਪਸੀਨੇ ਤੋਂ ਪੈਦਾ ਹੁੰਦੇ, ਉਹ ਸੇਤਜ ਖਾਣੀ ਹੈ। ਤੋ ਚੌਥੀ ਹੈ ਉਤ ਭੁਜ, ਜਿਸ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਉਦ ਬਿਜ। ਉਦ ਬਿਜ ਹੁੰਦਾ ਧਰਤੀ ਨੂੰ ਪਾੜ ਕੇ ਉਸਦੇ ਵਿੱਚੋਂ ਕਿਸੇ ਬੀਜ ਦਾ ਪੁੰਗਰਨਾ, ਉਸ ਪ੍ਰਕਿਰਿਆ ਦਾ ਨਾਮ ਉਤ ਬੀਜ ਹੈ। ਉਸ ਨੂੰ ਚੌਥੀ ਖਾਣੀ ਮੰਨਿਆ ਉਤ ਭੁਜ, ਭਾਵ ਜੋ ਧਰਤੀ ਤੇ ਪੇੜ ਪੌਦੇ ਦਰਖਤ ਉੱਗਦੇ ਨੇ, ਇਹ ਵੀ ਇੱਕ ਖਾਣੀ ਦੇ ਜੀਵ ਹਨ। ਸੋ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਉਹ ਉਤ ਭੁਜ ਹਨ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਸਵੇਤਜ ਖਾਣੀ ਦੇ ਹਨ, ਜੇਰ ਦੁਆਰਾ ਪੈਦਾ ਹੋਣ ਵਾਲੇ ਜੀਵ ਜੇਰਜ ਖਾਣੀ ਦੇ ਹਨ, ਤੇ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਇਹ ਅੰਡਜ ਖਾਣੀ ਹੈ। ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ, ਖਾਣੀ ਬਾਣੀ ਤੇਰੀ ਆ, ਚਾਰ ਤਰ੍ਹਾਂ ਦੀਆਂ ਖਾਣੀਆਂ ਔਰ ਚਾਰ ਤਰ੍ਹਾਂ ਦੀਆਂ ਬਾਣੀਆਂ, ਇਹ ਤੇਰੀਆਂ ਹੀ ਸਾਜੀਆਂ ਹੋਈਆਂ ਹਨ। ਦੇਹ ਜੀਆਂ ਆਧਾਰੋ, ਆਪ ਹੀ ਜੀਵਾਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ। ਕੁਦਰਤ ਤਖਤ ਰਚਾਇਆ ਸੱਚ ਨ ਬੇੜਨ ਹਾਰੋ। ਇਸ ਕੁਦਰਤ ਦੇ ਤਖਤ ਨੂੰ ਆਪ ਹੀ ਰਚਾਇਆ ਹੈ, ਆਪ ਹੀ ਇਸ ਕੁਦਰਤ ਨੂੰ ਪੈਦਾ ਕਰਨ ਵਾਲਾ ਹੈ। ਔਰ ਕੁਦਰਤ ਤੇਰਾ ਇੱਕ ਤਖਤ ਹੈ ਜਿਸ ਦੁਆਰਾ ਤੂੰ ਸਾਰੇ ਕਰਮਾਂ ਨੂੰ ਕਰਦਾ ਹੈ। ਕੁਦਰਤ ਰੂਪੀ ਤਖਤ ਦੀ ਰਚਨਾ ਵੀ ਆਪ ਕੀਤੀ ਹੈ। ਸੱਚ ਨ ਬੇੜਨ ਹਾਰੋ, ਔਰ ਸੱਚ ਵਿੱਚ ਲਾ ਕੇ ਜੀਵਾਂ ਦਾ ਨਿਬੇੜਾ ਕਰਨ ਵਾਲਾ ਹੈ। ਆਵਾ ਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ। ਕਹਿੰਦੇ ਆਪ ਤਾਂ ਤੂੰ ਥਿਰ ਹੈ, ਥਿਰ ਕਹਿੰਦੇ ਹਮੇਸ਼ਾ ਰਹਿਣ ਵਾਲਾ, ਸਦਾ ਸਲਾਮਤ, ਨਿਰੰਕਾਰ। ਆਪ ਤਾਂ ਤੂੰ ਥਿਰ ਹੈ, ਫਿਰ ਆਪ ਕਰਨੇ ਹਾਰੋ, ਸਭ ਕੁਝ ਕਰਨ ਵਾਲਾ ਹੈ। ਪਰ ਤੇਰੀ ਕਲਾ ਇਹ ਹੈ ਕਿ ਆਵਾਗਮਨ ਸਿਰਜਿਆ, ਤੂੰ ਜੀਵਾਂ ਨੂੰ ਆਵਾਗਮਨ ਵਿੱਚ ਪਾਇਆ ਹੋਇਆ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੀਸ਼ ਲੰਮੈ। ਜਨਮਦਾ ਹੈ ਫਿਰ ਮਰਦਾ ਹੈ, ਮਰ ਕੇ ਫਿਰ ਜਨਮ ਲੈ ਲੈਂਦਾ ਹੈ। ਕੁਦਰਤ ਦਾ ਅਟਲ ਨਿਯਮ ਹੈ, ਪ੍ਰਾਚੀਨ ਰਿਸ਼ੀਆਂ ਦੀ ਵਿਚਾਰਧਾਰਾ ਹੈ। ਜਾਤਸਯ ਹੀ ਧਰੁਵਮ ਮ੍ਰਿਤੁਰ, ਧਰੁਵਮ ਮ੍ਰਿਤੁਰ ਜਨਮਸਯ ਚ। ਕਹਿੰਦੇ ਜੋ ਜਨਮਦਾ ਹੈ ਉਸਦੀ ਮ੍ਰਿਤੂ ਅਵਸ਼ ਹੈ, ਔਰ ਜਿਸ ਦੀ ਮੌਤ ਹੋਈ ਉਹਦਾ ਜਨਮ ਅਵਸ਼ ਹੈ। ਇਹ ਉਹਦੀ ਕਲਾ ਵਿਧੀ ਹੈ। ਆਵਾਗਮਨ ਸਿਰਜਿਆ, ਇਸ ਜਨਮ ਮਰਨ ਦੀ ਸਿਰਜਣਾ ਵੀ ਤੂੰ ਆਪ ਹੀ ਕਰਨ ਵਾਲਾ ਹੈ। ਜੰਮਣ ਮਰਨਾ ਆਏ ਗਇਆ ਬਧਿਕ ਜੀਓ ਬਿਕਾਰੋ। ਕਹਿੰਦੇ ਇਹ ਜੀਵ ਜਿਹੜਾ ਹੈ, ਜੀਵਾਤਮਾ, ਸੂਖਸ਼ਮ ਸਰੀਰ, ਇਹ ਬਧਿਕ ਹੈ ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਕਰਮਾਂ ਦੇ ਜਾਲ ਵਿੱਚ, ਵਿਕਾਰਾਂ ਵਿੱਚ ਫਸ ਕੇ ਬਧਿਕ ਬੱਝਾ ਪਿਆ ਹੈ। ਵਿਸ਼ੇ ਵਾਸ਼ਨਾ ਵਿੱਚ ਬੱਝ ਕੇ, ਕਰਮਾਂ ਦੇ ਸੰਗਲਾਂ ਚ ਬੱਝ ਕੇ ਜੰਮਣ ਮਰਨਾ ਆਏ ਗਿਆ। ਜੰਮਦਾ ਤੇ ਮਰਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ। ਇਸ ਕਾਲ ਚੱਕਰ ਵਿੱਚ ਹਮੇਸ਼ਾ ਹੀ ਫਸਿਆ ਰਹਿੰਦਾ ਹੈ। ਭੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ। ਕਹਿੰਦੇ ਇਸ ਪ੍ਰਕਾਰ ਇਸ ਅਗਿਆਨੀ ਪੁਰਸ਼ ਨੇ ਨਾ ਸੇਵਾ ਵੱਲ, ਨਾ ਸਿਮਰਨ ਵੱਲ, ਨਾ ਸੰਗਤ ਵੱਲ ਖਿਆਲ ਕੀਤਾ। ਦੁਨੀਆਂ ਦੇ ਰੰਗ ਤਮਾਸ਼ਿਆਂ ਚ ਆਪਣਾ ਬੇਸ਼ਕੀਮਤੀ ਸਮਾਂ ਅਜਾਈ ਗਵਾ ਲਿਆ। ਦੁਨੀਆਂ ਦੇ ਰੰਗ ਤਮਾਸ਼ਿਆਂ ਚ ਐਸਾ ਖਚਿਤ ਹੋ ਗਿਆ। ਤੋ ਕਹਿੰਦੇ ਨੇ ਭੂਡੜੈ ਨਾਮ ਵਿਸਾਰਿਆ, ਇਸ ਭੁੱਲੜ ਜੀਵ ਨੇ, ਇਸ ਅਗਿਆਨੀ ਜੀਵ ਨੇ ਆਪਣੇ ਜੀਵਨ ਵਿੱਚੋਂ, ਜ਼ਿੰਦਗੀ ਵਿੱਚੋਂ ਪਰਮਾਤਮਾ ਦੇ ਨਾਮ ਨੂੰ ਭੁਲਾ ਹੀ ਦਿੱਤਾ ਹੈ। ਇਹ ਕਹਿੰਦਾ ਇਸ ਦੀ ਲੋੜ ਕੀ ਹੈ, ਸਭ ਕੁਝ ਤਾਂ ਮਿਲ ਰਿਹਾ, ਸਾਰੇ ਸੁੱਖ ਆਰਾਮ ਮਿਲੇ ਹੋਏ ਨੇ, ਦੁਨੀਆਂ ਦੀ ਐਸ਼ੋ ਇਸ਼ਰਤ ਮਿਲੀ ਹੋਈ ਹੈ, ਹੁਣ ਕੀ ਲੋੜ ਹੈ ਨਾਮ ਦੀ, ਸੇਵਾ ਦੀ, ਬੰਦਗੀ ਦੀ। ਤੁਹਾਰਾ ਕਹਿੰਦੇ ਇਸ ਕਰਕੇ ਭੁੱਲਾ ਹੋਇਆ ਹੈ। ਇਸ ਕਰਕੇ ਕਹਿੰਦੇ ਨੇ ਭੂਡੜੇ ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੋ। ਕਹਿੰਦੇ ਹਾਲੇ ਤਾਂ ਇਹਨੂੰ ਸਮਝ ਨਹੀਂ ਹੈ। ਜਦੋਂ ਬੂਡੜੇ, ਬੂਡੇ ਨਾਮ ਡੁੱਬਣ ਦਾ, ਕਹਿੰਦੇ ਜਦੋਂ ਡੁੱਬੇਗਾ ਨਾ ਅੰਤ ਵੇਲੇ, ਗੋਤੇ ਖਾਏਗਾ, ਡੁੱਬੇਗਾ, ਉਦੋਂ ਫਿਰ ਕਹੇਗਾ ਹੁਣ ਮੇਰੀ ਕੋਈ ਰੱਖਿਆ ਕਰੇ, ਕੋਈ ਬਚਾ ਲੈ। ਮਹਾਰਾਜ ਕਹਿੰਦੇ ਕਿਆ ਤਿਸ ਚਾਰੋ, ਉਸ ਵੇਲੇ ਕੋਈ ਚਾਰਾ ਨਹੀਂ ਹੋਏਗਾ। ਇਸ ਕਰਕੇ ਕਹਿੰਦੇ ਭਾਈ ਜੀਵਨ ਨੂੰ ਸੰਭਾਲ, ਬੜਾ ਕੀਮਤੀ ਸਮਾਂ ਹੈ, ਉਸ ਵੇਲੇ ਕੁਝ ਨਹੀਂ ਹੋਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅੰਮ੍ਰਿਤ ਬਾਣੀ ਦਾ ਵਚਨ ਹੈ। ਇਸ ਅਲਾਣੀਆ ਬਾਣੀ ਚ ਮਹਾਰਾਜ ਜੀ ਦੇ ਅੱਗੇ ਬਚਨ ਆਉਣਗੇ। ਇਬ ਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ। ਇਬ ਕੇ ਰਾਹੀ ਕਹਿੰਦੇ ਜਿਵੇਂ ਰਸਤੇ ਤੇ ਤੁਰਿਆਂ ਤੁਰਿਆਂ ਜਾਂਦਿਆਂ ਕੋਈ ਬੀਜ ਬੀਜਣਾ ਹੋਵੇ। ਕਹਿੰਦੇ ਜੇ ਕੋਈ ਬੰਦਾ ਇਹ ਸੋਚੇ ਕਿ ਮੈਂ ਬੜੇ ਲੰਬੇ ਸਫ਼ਰ 'ਤੇ ਜਾਣਾ, ਰਸਤੇ 'ਚ ਭੁੱਖ ਲੱਗ ਜਾਏਗੀ, ਰਸਤੇ ਵਿੱਚ ਮੈਂ ਕੋਈ ਅਨਾਜ ਕੋਈ ਫਲ ਛੱਕ ਲਵਾਂਗਾ, ਫਿਰ ਕਹਿੰਦੇ ਉਹ ਕੀ ਕਰੇ, ਜਿਹੜਾ ਭੋਜਨ ਉਹਨੇ ਛਕਣਾ ਹੈ, ਕੋਈ ਅਨਾਜ ਖਾਣਾ ਹੈ, ਕੋਈ ਫਲ ਖਾਣਾ ਹੈ, ਉਹਦਾ ਬੀਜ ਲੈ ਲਵੇ ਨਾਲ, ਫਲ ਨਾ ਲਏ ਬੀਜ ਲੈ ਲਵੇ। ਜਦੋਂ ਭੁੱਖ ਲੱਗੇ ਰਸਤੇ 'ਚ, ਉਦੋਂ ਫਿਰ ਉਹ ਸੋਚੇ ਹੁਣ ਮੈਂ ਇਸ ਬੀਜ ਨੂੰ ਬੀਜਾਂਗਾ, ਇਹ ਬੀਜ ਵੱਡਾ ਹੋਏਗਾ, ਇਹਨੂੰ ਫਲ ਲੱਗੇਗਾ, ਇਹਨੂੰ ਤੋੜ ਕੇ ਖਾ ਲਵਾਂਗਾ, ਭੁੱਖ ਮਿਟ ਜਾਏਗੀ। ਕਹਿੰਦੇ ਉਸ ਵੇਲੇ ਨਹੀਂ ਇੱਦਾਂ ਹੋ ਸਕੇਗਾ, ਇਹਨੂੰ ਕਹਿੰਦੇ ਇਬ ਕੇ ਰਾਹੀ ਜੰਮਣ ਨਾਹੀ। ਉਹ ਤਾਂ ਪਹਿਲਾਂ ਬੀਜ ਬੀਜਿਆ ਹੋਵੇਗਾ, ਪਹਿਲਾਂ ਦਰਖਤ ਬੀਜਿਆ ਹੋਵੇਗਾ, ਫਿਰ ਹੀ ਫਲ ਲੱਗੇਗਾ, ਫਿਰ ਹੀ ਖਾਏਗਾ ਨਾ। ਸਫ਼ਰ 'ਤੇ ਤੁਰੇ ਜਾਂਦੇ ਨੂੰ ਭੁੱਖ ਲੱਗੀ ਹੈ, ਮਨ ਵਿੱਚ ਸੋਚੇ ਕਿ ਹੁਣ ਬੀਜ ਬੀਜਾਂਗਾ, ਹੁਣੇ ਵੱਡਾ ਹੋ ਜਾਏਗਾ, ਹੁਣੇ ਫਲ ਲੱਗ ਜਾਏਗਾ, ਹੁਣੇ ਖਾ ਲਵਾਂਗਾ, ਭੁੱਖ ਮਿਟ ਜਾਏਗੀ। ਕਹਿੰਦੇ ਨਹੀਂ, ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਪਰਲੋਕ ਵਿੱਚ ਸਜ਼ਾ ਮਿਲੇਗੀ ਫਿਰ ਸੋਚੇਗਾ ਨਾ ਹੁਣ ਸਿਮਰਨ ਕਰ ਲਵਾਂ, ਹੁਣ ਬੰਦਗੀ ਕਰ ਲਵਾਂ। ਕਹਿੰਦੇ ਨਹੀਂ, ਉਦੋਂ ਨਹੀਂ, ਫਿਰ ਉਦੋਂ ਨਹੀਂ ਹੋਏਗਾ। ਇਬ ਕੇ ਰਾਹੀ ਜੰਮਣ ਨਾਹੀ। ਇਸ ਕਰਕੇ ਕਹਿੰਦੇ ਹੁਣ ਸਮਾਂ ਹੈ, ਹੁਣ ਸਮਾਂ ਹੈ ਜੀਵਨ ਦਾ, ਇਸ ਜੀਵਨ ਨੂੰ ਇਸ ਸਮੇਂ ਨੂੰ ਸੰਭਾਲ। ਇਸ ਲਈ ਸਾਵਧਾਨ ਕੀਤਾ ਹੈ, ਬੂਡੜ ਹੈ ਕਿਆ ਤੇ ਸਚਾਰੂ, ਜੇ ਮਾਰਗ ਕੇ ਗਨੇ ਜਾਹੇ ਨਾ ਕੂਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਇਸ ਕਰਕੇ ਜੋ ਉੱਥੇ ਕੰਮ ਆਉਣਾ ਉਸਨੂੰ ਹੁਣੇ ਇਕੱਠਾ ਕਰਨ ਦਾ ਯਤਨ ਕਰ। ਜਿਸ ਤਰ੍ਹਾਂ ਸੰਸਾਰ ਦੇ ਪਦਾਰਥਾਂ ਨੂੰ, ਧਨ ਦੌਲਤ ਨੂੰ ਇਕੱਠਾ ਕਰਨ ਦੀ ਮਨ ਵਿੱਚ ਖੁਆਇਸ਼ ਹੈ, ਇੱਛਾ ਹੈ, ਤਾਂਘ ਹੈ, ਇਉਂ ਕਹਿੰਦੇ ਭਜਨ ਬੰਦਗੀ ਨੂੰ ਵੀ ਇਕੱਠਾ ਕਰਨ ਦੀ ਇੱਛਾ ਰੱਖਿਆ ਕਰ, ਫਿਰ ਸਹਿਜ ਸਹਿਜ ਹੀ ਨਾਮ ਧਨ ਜਮ੍ਹਾਂ ਹੋ ਜਾਏਗਾ। ਤੋਂ ਵਰਨਾ ਮਹਾਰਾਜ ਕਹਿੰਦੇ ਬੂਡੜੇ ਕਿਆ ਤੇ ਸਚਾਰੋ, ਡੁੱਬਦੇ ਹੋਏ ਨੂੰ ਉੱਥੇ ਕੋਈ ਚਾਰਾ, ਕੋਈ ਆਸਰਾ, ਕੋਈ ਸਹਾਰਾ ਨਹੀਂ ਮਿਲੇਗਾ। ਗੁਣ ਛੋੜ ਬਿਖ ਲੱਦਿਆ, ਅਵਣ ਗੁਣ ਕਾਵਣ ਜਾਰੋ। ਮਹਾਰਾਜ ਕਹਿੰਦੇ ਜੀਵਨ ਦੇਖ ਤੇਰਾ ਕੈਸਾ ਬਣਿਆ ਪਿਆ, ਗੁਣ ਛੋੜ ਅਵਗਣ ਲੱਦਿਆ, ਗੁਣ ਕੋ ਛੋੜ ਅਵਗਣ, ਅਵਗਣਾਂ ਦੇ ਨਾਲ ਕਹਿੰਦੇ ਸਾਂਝ ਪਾਈ ਹੋਈ ਹੈ, ਗੁਣਾਂ ਨੂੰ ਛੱਡੀ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀ ਹੈ। ਪਰ ਤੇਰਾ ਉਲਟਾ ਹੀ ਗਿਆਨ ਹੈ, ਤੂੰ ਗੁਣਾਂ ਤੋਂ ਦੂਰ ਤੇ ਅਵਗੁਣਾਂ ਨਾਲ ਸਾਂਝ ਪਾ ਰਿਹਾ ਹੈ। ਮਹਾਰਾਜ ਕਹਿੰਦੇ ਐਸਾ ਜੀਵਨ ਬਣਿਆ ਪਿਆ, ਗੁਣ ਛੋੜ ਬਿਖ ਲੱਦਿਆ, ਬਿਖ ਨਾਮ ਜ਼ਹਿਰ, ਈਰਖਾ ਦੀ, ਨਫ਼ਰਤ ਦੀ, ਲੜਾਈ ਝਗੜੇ ਦੀ, ਵਿਸ਼ੇ ਵਿਕਾਰਾਂ ਦੀ, ਕਾਮ ਕ੍ਰੋਧ ਦੀ, ਇਹ ਸਾਰੀ ਜ਼ਹਿਰ ਲੱਦੀ ਜਾ ਰਹੀ ਹੈ। ਇਸ ਜ਼ਹਿਰ ਦੇ ਭਾਰ ਨਾਲ ਹੀ ਡੁੱਬ ਜਾਏਗਾ। ਇਸ ਕਰਕੇ ਕਹਿੰਦੇ ਨੇ ਅਵਗੁਣ ਕਾ ਵਣਜਾਰੂ, ਕਿਉਂਕਿ ਜੀਵ ਵਣਜਾਰਾ ਹੈ ਸੰਸਾਰ ਵਿੱਚ। ਕਹਿੰਦੇ ਵਣਜਾਰੇ ਦੀ ਤਰ੍ਹਾਂ ਆਇਆ, ਵਣਜ ਕਰਨ ਵਾਸਤੇ, ਇੱਥੋਂ ਕੁਝ ਖਰੀਦਣ ਵਾਸਤੇ ਆਏ ਹਾਂ। ਇਸ ਲਈ ਮਹਾਰਾਜ ਕਹਿੰਦੇ ਈਹਾਂ ਖਾਟ ਚੱਲੋ ਹਰ ਲਾਹਾ, ਇੱਥੋਂ ਹਰੀ ਦਾ ਸਿਮਰਨ, ਬੰਦਗੀ, ਸੇਵਾ, ਇਹ ਲਾਹਾ ਖੱਟ ਕੇ ਖਰੀਦ ਕੇ ਲੈ ਕੇ ਜਾਣਾ। ਜਦੋਂ ਇਹ ਲਾਹਾ ਲੈ ਕੇ ਜਾਵਾਂਗੇ ਫਿਰ ਕਹਿੰਦੇ ਅੱਗੇ ਵਸਣ ਸੁਹੇਲਾ, ਅੱਗੇ ਵਸਣਾ ਸੌਖਾ ਹੋ ਜਾਏਗਾ। ਇਸ ਲਈ ਕਹਿੰਦੇ ਨੇ ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਇਹ ਜੀਵ ਰੂਪੀ ਵਣਜਾਰਿਓ, ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਆਪਾਂ ਆਏ ਹਾਂ। ਸੰਸਾਰ ਰੂਪੀ ਬਾਜ਼ਾਰ ਦੇ ਵਿੱਚੋਂ ਨਾਮ ਸਿਮਰਨ ਦਾ, ਭਜਨ ਬੰਦਗੀ ਦਾ ਪਦਾਰਥ ਖਰੀਦ ਕੇ ਲੈ ਕੇ ਜਾਣਾ ਹੈ। ਕਹਿੰਦੇ ਉਹ ਚੀਜ਼ ਖਰੀਦਿਓ, ਤੈਸੀ ਵਸਤ ਵਿਸਾਹੀ ਹੈ, ਉਹ ਵਸਤ ਖਰੀਦੀਏ ਜੈਸੀ ਨਿਭ ਹੈ ਨਾਲ, ਜਿਹੜੀ ਨਾਲ ਨਿਭ ਜਾਏ। ਜੇ ਮਾਰਗ ਕੀ ਗਨੇ ਚਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਉੱਥੇ ਇਹ ਨਾਮ ਰੂਪੀ ਪਦਾਰਥ ਹੀ ਕੰਮ ਆਉਣ ਵਾਲਾ ਹੈ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਤੂੰ ਤਾਂ ਅਵਗੁਣ ਕਾ ਵਣਜਾਰੋ, ਔਗੁਣਾਂ ਨੂੰ ਹੀ, ਪਾਪਾਂ ਨੂੰ ਹੀ, ਵਿਸ਼ਿਆਂ ਨੂੰ ਹੀ, ਮਾੜੇ ਕੰਮਾਂ ਨੂੰ ਹੀ ਖਰੀਦ ਰਿਹਾ, ਤੂੰ ਤਾਂ ਔਗੁਣਾਂ ਦਾ ਹੀ ਵਣਜਾਰਾ ਬਣ ਗਿਆ ਹੈ। ਅਜੇ ਵੀ ਸਮਾਂ ਹੈ, ਸਮਝ ਲੈ, जितनी जल्दी हो सके सतगुरु की शरण विच आके गुरु बाणी गुरु शब्द द्वारा उस वाहिगुरु के नाम सिमरण के पदार्थ नाल सांझ पाउण दा यतन कर ताकि जीवन सफल हो सके। सदड़े आए तिना जानिया हुकम सच्चे करतारो, कहिंदे जो सच्चा मालिक वाहिगुरु करतार है, करता पुरख है, सारियां ते बख्शिशां करन वाला है, उस मालिक वाहिगुरु दा जदों सद्दा आ जांदा है, सदड़े आए तिना जानिया, कहिंदे जेड़े जानिया नूं जेड़े जीवां नूं जानतारी पुरशां नूं उस मालिक वाहिगुरु दा जदों सद्दा आ जांदा है, उस दा जदों हुकम आ जांदा है, उस वेले फिर कहिंदे उस दी कला वरतदी है। नारी पुरख विछुन्या विछुड़िया मेलन हारो, कहिंदे इस नारी ते पुरख नूं उस मालिक वाहिगुरु ने अपनी कला द्वारा फिर विछुन्या है, विछोड़ दिता है। नारी इस्त्री ते पुरख मर्द नूं विछोड़ दिता है, ते फिर नारी ते पुरख इस शरीर ते जीवात्मा दा विछोड़ा होया। जदों इहदे विचों जीवात्मा निकल गया, इह देही नारी विचारी इत्थे कुमला गई, डिग पई, मुरदा हो गई। जीवात्मा पुरख पति विचों निकल गया, इह विछोड़ा हो गया। फिर कहिंदे विछुड़िया मिलनहारो, आप ही वो मिलन वाला है ते आप ही विछोड़न वाला है, भाव आप ही इस देही विच जीवात्मा पा के इस नूं जीवित करदा है, आप इस देही विचों जीवात्मा नूं कढ के कहिंदे फिर मृतक कर दिंदा है। सारी कला वो आप ही वरतौण वाला समर्थ है। रूप ना जाने सोहणी है हुकम बद्धी सिरकारो, फिर कहिंदे उस दी जिहड़ी कला जदों वरतदी है ना, मौत दी कला जदों दा हुकम आउंदा है, सद्दा आउंदा है, उस दे हुकम अगे सारे बेवस हन। दुनिया च कोई किन्ना भी समझदा रहे मेरे वर्गा महाबली, मेरे वर्गा सूरमा, मेरे वर्गा बहादुर कोई नहीं, पर उहदे अगे सारे हार जांदे ने। और उहदी कला उहदी विधि ऐसी है, कहिंदे रूप ना जाने सोहणी है, ਉਹ ਇਹ ਨਹੀਂ ਦੇਖਦਾ ਕਿ ਕਿੰਨਾ ਸੋਹਣਾ ਹੈ, ਕਿੰਨਾ ਸੁੰਦਰ ਹੈ, ਜਾਂ ਇਹ ਕਿੰਨਾ ਜਵਾਨ ਹੈ। ਬਸ ਜਦੋਂ ਉਹਦਾ ਹੁਕਮ ਵਰਤਦਾ ਹੈ, ਇਸ ਜੀਵ ਨੂੰ ਇਹ ਸਰੀਰ ਛੱਡਣਾ ਪੈਂਦਾ। ਹੁਕਮ ਬੱਧੀ ਸਿਰਕਾਰ, ਉਸ ਦੀ ਕਾਰ ਸਾਰਿਆਂ ਤੋਂ ਸ਼੍ਰੋਮਣੀ ਹੈ, ਉਸ ਦੇ ਹੁਕਮ ਵਿੱਚ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ। ਫਿਰ ਕਹਿੰਦੇ ਰੂਪ ਕਰੂਪ ਨਹੀਂ ਉਹ ਦੇਖਦਾ, ਕਿ ਜਿਹੜੇ ਕਰੂਪ ਨੇ ਸੋਹਣੇ ਨਹੀਂ ਹਨ ਉਹਨਾਂ ਨੂੰ ਮੈਂ ਖਤਮ ਕਰ ਦੇਵਾਂਗਾ, ਜਿਹੜੇ ਸੋਹਣੇ ਨੇ ਸੁੰਦਰ ਨੇ ਦੁਨੀਆਂ ਚ ਬੜੇ ਚੰਗੇ ਲੱਗਦੇ ਨੇ ਉਹਨਾਂ ਨੂੰ ਮੌਤ ਨਹੀਂ ਦੇਵਾਂਗਾ। ਕਹਿੰਦੇ ਨਹੀਂ, ਰੂਪ ਨਾ ਜਾਣੇ, ਰੂਪ ਕਰੂਪ ਨਹੀਂ ਦੇਖਦਾ ਹੈ। ਇਸ ਤੋਂ ਇਲਾਵਾ ਕਹਿੰਦੇ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ, ਇਸ ਜੀਵਾਤਮਾ ਦਾ ਸੰਸਾਰ ਨਾਲੋਂ ਸਰੀਰ ਨਾਲੋਂ ਜਦੋਂ ਹੇਤ ਤੋੜਦਾ ਹੈ, ਮੋਹ ਤੋੜਦਾ ਹੈ, ਉਸ ਵੇਲੇ ਵੀ ਕਹਿੰਦੇ ਬਾਲਕ ਬਿਰਧ ਨਾ ਜਾਣਨੀ, ਉਹ ਨਹੀਂ ਦੇਖਦਾ ਹੈ ਕਿ ਬਾਲਕ ਹੈ, ਬੱਚਾ ਹੈ, ਜਾਂ ਬਿਰਧ ਹੈ, ਬਜ਼ੁਰਗ ਹੈ, ਜਾਂ ਨੌਜਵਾਨ ਹੈ, ਜਾਂ ਜਿਵੇਂ ਸੰਸਾਰੀ ਲੋਕਾਂ ਦਾ ਖਿਆਲ ਹੁੰਦਾ ਹੈ ਕਿ ਜੀ ਤਾਂ ਹਾਲੇ ਬੜਾ ਜਵਾਨੀ ਵਿੱਚ ਸੀ, ਇਹਦੇ ਤਾਂ ਛੋਟੇ ਛੋਟੇ ਬੱਚੇ ਸਨ, ਜਾਂ ਇਉਂ ਸੀ। ਕਹਿੰਦੇ ਨਹੀਂ, ਇਹ ਗੱਲਾਂ ਤਾਂ ਮਨੁੱਖ ਵਾਸਤੇ ਹਨ, ਉਹ ਵਾਹਿਗੁਰੂ ਸਭ ਜਾਣਦਾ ਇਸ ਦੇ ਪੂਰਵਲੇ ਕਰਮ ਕੀ ਨੇ, ਇਸ ਦੇ ਸਵਾਸ ਕੀ ਨੇ, ਇਸ ਦਾ ਜੀਵਨ ਕੀ ਹੈ। ਸੋ ਇਸ ਕਰਕੇ ਇਸ ਕਲਾ ਨੂੰ ਆਪ ਜਾਣਦਾ ਹੈ। ਤਾਂ ਹਜ਼ੂਰ ਕਹਿੰਦੇ ਨੇ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ, ਉਹ ਇਸ ਪਿਆਰ ਨੂੰ ਤੋੜਨ ਵਾਲਾ ਹੈ, ਸਰੀਰਾਂ ਨਾਲੋਂ ਵਿਛੋੜਨ ਵਾਲਾ ਹੈ, ਸਰੀਰਾਂ ਦੇ ਮੇਲ ਕਰਾਉਣ ਵਾਲਾ ਹੈ, ਜੀਵਾਤਮਾ ਨੂੰ ਸਰੀਰ ਵਿੱਚ ਪਾਉਣ ਵਾਲਾ ਹੈ। ਤੇ ਫਿਰ ਬਾਲਕ ਤੇ ਬਿਰਧ ਨਹੀਂ ਦੇਖਦਾ ਹੈ, ਬਸ ਜਦੋਂ ਹੁਕਮ ਵਰਤਾਉਂਦਾ ਹੈ ਉਸ ਵੇਲੇ ਇਸ ਜੀਵ ਨੂੰ ਸੰਸਾਰ ਤੋਂ ਜਾਣਾ ਪੈਂਦਾ ਹੈ। ਇਸ ਪ੍ਰਕਾਰ ਇਸ ਅਲਾਣੀਆ ਬਾਣੀ ਦਾ ਤੀਸਰਾ ਸ਼ਬਦ ਜਿਸ ਵਿੱਚ ਅੱਠ ਪਦੇ ਮਹਾਰਾਜ ਜੀਆਂ ਨੇ ਉਚਾਰਨ ਕੀਤੇ ਨੇ, ਜਿਨ੍ਹਾਂ ਵਿੱਚੋਂ ਚਾਰ ਪਦੇ ਆਪਾਂ ਸਮੇਂ ਮੁਤਾਬਕ ਵਿਚਾਰੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਇਸ ਅੰਮ੍ਰਿਤ ਬਾਣੀ ਦੁਆਰਾ ਉਸ ਸਮੇਂ ਨੂੰ ਮੁੱਖ ਰੱਖਦੇ ਹਾਂ ਜਦੋਂ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਕੋਈ ਬਹੁਤ ਨਿਕਟਵਰਤੀ ਸਰੀਰ ਕਰਕੇ ਸੰਸਾਰ ਤੋਂ ਚਲੇ ਜਾਂਦਾ ਹੈ। ਉਸ ਦਾ ਵਿਛੋੜਾ, ਉਸ ਦਾ ਦੁੱਖ ਮਨ ਸਹਾਰਦਾ ਨਹੀਂ ਹੈ। ਫਿਰ ਉਸ ਵੇਲੇ ਇਸ ਦੁੱਖਦਾਈ ਮਨ ਨੂੰ, ਡਿੱਗਦੇ ਢਹਿੰਦੇ ਮਨ ਨੂੰ ਆਸਰਾ ਦੇਣ ਲਈ ਵਿਸ਼ੇਸ਼ ਤੌਰ ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਅਲਾਣੀਆਂ ਬਾਣੀ ਉਚਾਰਨ ਕੀਤੀ ਹੈ। ਇਸ ਕਰਕੇ ਗੁਰੂ ਘਰ ਦੀ ਮਰਿਆਦਾ ਹੈ, ਜਦੋਂ ਪ੍ਰਾਣੀ ਦਾ ਸੰਸਕਾਰ ਹੁੰਦਾ ਉਸ ਤੋਂ ਉਪਰੰਤ ਸਾਰੀ ਸੰਗਤ ਗੁਰੂ ਘਰ ਵਿਖੇ ਪਹੁੰਚਦੀ ਹੈ ਔਰ ਫਿਰ ਅਲਾਣੀਆਂ ਬਾਣੀ ਦਾ ਜਾਪ ਸੰਗਤਾਂ ਨੂੰ, ਪਰਿਵਾਰਕ ਮੈਂਬਰਾਂ ਨੂੰ ਸੁਣਾਇਆ ਜਾਂਦਾ ਹੈ ਤਾਂ ਕਿ ਡਿੱਗਦੇ ਹੋਏ ਢਹਿੰਦੇ ਹੋਏ ਮਨ ਨੂੰ ਆਸਰਾ ਮਿਲੇ ਔਰ ਇਸ ਅਸਲੀਅਤ ਦਾ ਇਹ ਮਨ ਸਾਹਮਣਾ ਕਰ ਸਕੇ ਕਿ ਹਾਂ ਵਾਕਿਆ ਹੀ ਉਹ ਵਾਹਿਗੁਰੂ ਮਾਲਕ ਦਾ ਹੁਕਮ ਹੈ। ਬਾਲਕ ਤੇ ਬਿਰਧ ਇਹ ਕੋਈ ਮਾਇਨਾ ਨਹੀਂ ਰੱਖਦਾ, ਇਹ ਜੀਵ ਦੇ ਕਰਮ ਨੇ। ਜਿਨ੍ਹਾਂ ਜਿਨ੍ਹਾਂ ਕਰਮਾਂ ਦਾ ਸੰਬੰਧ ਹੈ ਕਿਸੇ ਨਾਲ, ਉਹਨਾਂ ਸੰਬੰਧ ਪੂਰਾ ਕਰਕੇ ਇਸ ਜੀਵ ਨੂੰ ਜਾਣਾ ਪੈਂਦਾ ਹੈ। ਇਹ ਉਸ ਕਰਤੇ ਦੀ ਕੁਦਰਤ ਦਾ ਅਟਲ ਨਿਯਮ ਹੈ ਜਿਸ ਨੂੰ ਕੋਈ ਵੀ ਅੱਜ ਤੱਕ ਬਦਲ ਨਹੀਂ ਸਕਿਆ, ਨਾ ਬਦਲ ਸਕੇਗਾ। ਸਵੈਸਾ ਯਥਾਰਥ ਗਿਆਨ, ਐਸੀ ਪਰਮ ਕਲਿਆਣਕਾਰੀ ਸਿੱਖਿਆ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਚਰਣਾ ਚ ਹਾਜ਼ਰੀ ਭਰਦਿਆਂ ਜੋ ਪੜਿਆ ਸੁਣਿਆ, ਪੜੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਰਤ ਬਖਸ਼ਣੀ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਚੌਥੇ ਬੰਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਰੂਪ ਨਾ ਜਾਣੈ ਸੋਹਣੀਐ, ਹੁਕਮ ਬੱਧੀ ਸਿਰਕਾਰੋ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਸਬਦ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੀ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ। ਸਦਾ ਕੁਰਬਾਨ ਕੀਤਾ ਗੁਰ ਮਿੱਠੋ, ਜਿਸ ਦੀ ਆਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ, ਜਿਨ ਕਉ ਸੀ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੂਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਤ੍ਰਿ ਸਗਲ ਵਿਸੂਰੇ। दुख रोग संताप उत्तरी सुनी सच्ची बाणी संत साजन पहे सरसे पूरे गुरते जानी सुनते पुनीत कहते पवित्र सत गुर रहया पर पूरे बिनवंत नानक गुर चरण लागे वाजे अनहद तू सुनते पुनीत कहते पवित्र सतगुर रहया पर पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।